ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ।
ਜਹੋਵਾ ਮੁਬਾਰਕ ਖੁਦਾ, ਜਹੋਵਾ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਆਓ ਆਪਣੇ ਇਮਾਨ ਦੀ ਮਜ਼ਬੂਤੀ ਤੇ ਇਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਕਲਾਮ ਨੂੰ ਸੁਣਨੇ ਹਾਂ। ਅੱਜ ਅਸੀਂ ਖੁਦਾਵੰਦ ਕਲਾਮ ਚੋਂ ਇਸ ਗੱਲ ਨੂੰ ਸਿੱਖਣ ਦੀ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਨਸਾਨ ਮਰਨ ਦੇ ਬਾਅਦ ਕਿੱਥੇ ਜਾਂਦਾ ਹੈ। ਸਾਥੀਓ, ਇਸ ਹਕੀਕਤ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਇਨਸਾਨ ਮਰਨ ਦੇ ਬਾਅਦ ਕਿੱਥੇ ਜਾਂਦਾ ਹੈ, ਉਹਦੇ ਨਾਲ ਕੀ ਹੁੰਦਾ ਹੈ, ਮੌਤ ਦੇ ਬਾਅਦ ਇਨਸਾਨ ਦੀ ਕੀ ਹਾਲਤ ਹੁੰਦੀ ਹੈ। ਅਸੀਂ ਵੇਖਦੇ ਹਾਂ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ ਤੇ ਇਮਾਨ ਰੱਖਦੇ ਨੇ ਕਿ ਅੱਛੇ ਇਨਸਾਨ ਮਰਨ ਦੇ ਬਾਅਦ ਆਸਮਾਨ ਤੇ ਚਲੇ ਜਾਂਦੇ ਨੇ ਜਦਕਿ ਬੁਰੇ ਦੋਜ਼ਖ ਵਿੱਚ ਚਲੇ ਜਾਂਦੇ ਨੇ। ਤੇ ਕਈ ਲੋਕ ਆ ਗੱਲ ਕਹਿੰਦੇ ਨੇ ਕਿ ਇਨਸਾਨ ਮਰਨ ਦੇ ਬਾਅਦ ਹਜ਼ਰਤ ਇਬਰਾਹਿਮ ਦੀ ਗੋਦ ਵਿੱਚ ਚਲਾ ਜਾਂਦਾ ਹੈ। ਸੋ ਅਸੀਂ ਵੇਖਦੇ ਕਿ ਬਹੁਤ ਸਾਰੇ ਖਿਆਲਾਤ, ਨਜ਼ਰੀਆਤ ਇਸ ਦੁਨੀਆਂ ਵਿੱਚ ਪਾਏ ਜਾਂਦੇ ਨੇ ਇਨਸਾਨ ਦੀ ਮੌਤ ਦੇ ਮੁਤਲਿਕ। ਪਰ ਸਾਥੀਓ, ਬਾਈਬਲ ਮੁਕੱਦਸ ਸਾਨੂੰ ਆ ਸੱਚਾਈ ਦਾ ਪੈਗਾਮ ਦਿੰਦੀ ਹੈ ਕਿ ਇਨਸਾਨ ਮਰਨ ਦੇ ਬਾਅਦ ਕਿੱਥੇ ਜਾਂਦਾ ਹੈ, ਮਰਨ ਦੇ ਬਾਅਦ ਇਨਸਾਨ ਦੀ ਕੀ ਹਾਲਤ ਹੁੰਦੀ ਹੈ। ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਵਾਇਸ ਦੀ ਕਿਤਾਬ ਦੇ 12ਵੇਂ ਬਾਬ ਦੀ 7 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਖਾਕ ਖਾਕ ਨਾਲ ਜਾ ਮਿਲੇ ਜਿਸ ਤਰ੍ਹਾਂ ਪਹਿਲੋਂ ਮਿਲੀ ਹੋਈ ਸੀ ਤੇ ਰੂਹ ਖੁਦਾ ਦੇ ਕੋਲ ਜਿਹਨੂੰ ਉਹਨੇ ਦਿੱਤਾ ਸੀ ਵਾਪਸ ਜਾਏ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਨੇ ਆ ਕਿ ਇਨਸਾਨ ਜਦੋਂ ਮਰ ਜਾਂਦਾ ਹੈ ਉਸ ਵੇਲੇ ਉਹ ਖਾਕ ਵਿੱਚ ਯਾਨੀ ਕਿ ਮਿੱਟੀ ਵਿੱਚ ਜਾ ਮਿਲਦਾ ਹੈ ਤੇ ਰੂਹ ਖੁਦਾ ਦੇ ਕੋਲ ਵਾਪਸ ਚਲੀ ਜਾਂਦੀ ਹੈ। ਸਾਥੀਓ, ਆਓ ਅਸੀਂ ਕੁਝ ਦੇਰ ਦੇ ਲਈ ਇਨਸਾਨ ਦੀ ਪੈਦਾਇਸ਼ ਦੇ ਬਾਰੇ ਸਿੱਖੀਏ ਤਾਂ ਕਿ ਅਸੀਂ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਜਾਣ ਸਕੀਏ ਕਿ ਇਨਸਾਨ ਦੀ ਹਕੀਕਤ ਕੀ ਹੈ ਤੇ ਇਨਸਾਨ ਕਿਸ ਤਰ੍ਹਾਂ ਖਾਕ ਵਿੱਚ ਜਾ ਮਿਲਦਾ ਹੈ ਤੇ ਕੀ ਵਾਕਈ ਇਨਸਾਨ ਦੇ ਅੰਦਰ ਕੋਈ ਰੂਹ ਪਾਈ ਜਾਂਦੀ ਹੈ ਜਿਹੜੀ ਕਿ ਖੁਦਾ ਕੋਲ ਵਾਪਸ ਚਲੀ ਜਾਂਦੀ ਹੈ। ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 2 ਬਾਬ ਦੀ 7 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਤੇ ਇਨਸਾਨ ਜੀਤੀ ਜਾਨ ਹੋਇਆ। ਬਾਈਬਲ ਮੁਕੱਦਸ ਇਨਸਾਨ ਦੀ ਪੈਦਾਇਸ਼ ਦੇ ਬਾਰੇ ਆ ਗੱਲ ਬਿਆਨ ਕਰਦੀ ਏ ਕਿ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਔਰ ਫਿਰ ਉਹਦੇ ਅੰਦਰ ਜ਼ਿੰਦਗੀ ਦਾ ਦਮ ਫੂੰਕਿਆ, ਇਸ ਤਰ੍ਹਾਂ ਇਨਸਾਨ ਜੀਤੀ ਜਾਨ ਹੋਇਆ। ਸਾਥੀਓ, ਇਸ ਹਵਾਲੇ ਤੋਂ ਇਨਸਾਨ ਦੀ ਪੈਦਾਇਸ਼ ਤੋਂ ਆ ਗੱਲ ਵਾਜ਼ੇ ਹੋ ਜਾਂਦੀ ਏ ਕਿ ਇਨਸਾਨ ਮਿੱਟੀ ਤੋਂ ਬਣਾਇਆ ਗਿਆ ਹੈ, ਇਨਸਾਨ ਖਾਕ ਤੋਂ ਲਿਆ ਗਿਆ ਹੈ। ਇਸ ਲਈ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹਦਾ ਜਿਸਮ ਵਾਪਸ ਖਾਕ ਵਿੱਚ ਜਾ ਮਿਲਦਾ ਹੈ। ਸਾਥੀਓ, ਸਾਡਾ ਬਦਨ ਖਾਕ ਨਾਲ ਬਣਾਇਆ ਗਿਆ ਹੈ, ਅਸੀਂ ਖਾਕ ਤੋਂ ਹਾਂ, ਅਤੇ ਜਦੋਂ ਅਸੀਂ ਮਰ ਜਾਂਦੇ ਹਾਂ ਉਸ ਵੇਲੇ ਅਸੀਂ ਵਾਪਸ ਕਬਰ ਵਿੱਚ ਦਫਨਾਏ ਜਾਂਦੇ ਹਾਂ, ਖਾਕ ਨਾਲ ਜਾ ਮਿਲਦੇ ਹਾਂ। ਔਰ ਫਿਰ ਅਸਾਂ ਖੁਦਾਵੰਦ ਕਲਾਮ ਵਿੱਚ ਇਸ ਗੱਲ ਨੂੰ ਪੜ੍ਹਿਆ ਕਿ ਖੁਦਾਵੰਦ ਨੇ ਜਦੋਂ ਇਨਸਾਨ ਨੂੰ ਜ਼ਮੀਨ ਦੀ ਮਿੱਟੀ ਨਾਲ ਬਣਾਇਆ ਉਸ ਵੇਲੇ ਉਹਦੇ ਅੰਦਰ ਜ਼ਿੰਦਗੀ ਦਾ ਦਮ ਰੱਖਿਆ। ਸਾਥੀਓ, ਜ਼ਿੰਦਗੀ ਦਾ ਦਮ ਹੀ ਦਰਅਸਲ ਰੂਹ ਹੈ। ਆ ਗੱਲ ਯਾਦ ਰੱਖੋ ਕਿ ਇਨਸਾਨ ਦੇ ਅੰਦਰ ਜਿਹੜਾ ਦਮ ਪਾਇਆ ਜਾਂਦਾ ਹੈ ਹਕੀਕਤ ਵਿੱਚ ਉਹੀ ਰੂਹ ਹੈ। ਕਈ ਲੋਕ ਆਹ ਤਸੱਵਰ ਕਰਦੇ ਨੇ ਕਿ ਇਨਸਾਨ ਦੇ ਅੰਦਰ ਕੋਈ ਐਸੀ ਸ਼ੈ ਪਾਈ ਜਾਂਦੀ ਹੈ, ਰੂਹ ਪਾਈ ਜਾਂਦੀ ਹੈ ਜਿਹੜੀ ਕਿ ਜ਼ਿੰਦਾ ਰਹਿੰਦੀ ਹੈ। ਮਰਨ ਦੇ ਬਾਅਦ ਉਹ ਜਾਂ ਤਾਂ ਇਸ ਦੁਨੀਆਂ ਵਿੱਚ ਇੱਧਰ ਉੱਧਰ ਫਿਰਦੀ ਰਹਿੰਦੀ ਹੈ, ਜਾਂ ਆਸਮਾਨ 'ਤੇ ਚਲੀ ਜਾਂਦੀ ਹੈ, ਜਾਂ ਫਿਰ ਜ਼ਮੀਨ 'ਤੇ, ਜਾਂ ਫਿਰ ਜ਼ਮੀਨ ਦੇ ਥੱਲੇ ਚਲੀ ਜਾਂਦੀ ਹੈ। ਯਾਦ ਰੱਖੋ ਕਿ ਬਾਈਬਲ ਮੁਕੱਦਸ ਜਦੋਂ ਇਨਸਾਨੀ ਰੂਹ ਦੀ ਗੱਲ ਕਰਦੀ ਹੈ ਉਸ ਵੇਲੇ ਇਸ ਤੋਂ ਮੁਰਾਦ ਜ਼ਿੰਦਗੀ ਦਾ ਦਮ ਹੁੰਦਾ ਹੈ। ਜ਼ਬੂਰ 104 ਅਤੇ ਇਹਦੀ 29ਵੀਂ ਐਤ ਵਿੱਚ ਲਿਖਿਆ ਹੈ ਕਿ ਤੂੰ ਆਪਣਾ ਚਿਹਰਾ ਛੁਪਾ ਲੈਣਾ ਅਤੇ ਆ ਪਰੇਸ਼ਾਨ ਹੋ ਜਾਂਦੇ ਨੇ, ਤੂੰ ਇਹਨਾਂ ਦਾ ਦਮ ਰੋਕ ਲੈਣਾ ਅਤੇ ਆ ਮਰ ਜਾਂਦੇ ਨੇ ਅਤੇ ਫਿਰ ਮਿੱਟੀ ਵਿੱਚ ਜਾ ਮਿਲਦੇ ਨੇ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦਾ ਬੰਦਾ ਦਾਊਦ ਆ ਗੱਲ ਬਿਆਨ ਕਰਦਾ ਹੈ, ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਜਦੋਂ ਖੁਦਾ ਇਨਸਾਨ ਦਾ ਦਮ ਰੋਕ ਲੈਂਦਾ ਹੈ ਉਸ ਵੇਲੇ ਇਨਸਾਨ ਮਰ ਜਾਂਦਾ ਹੈ। ਸੋ ਸਾਥੀਓ, ਜਦੋਂ ਆਹ ਗੱਲ ਕਹੀ ਜਾਂਦੀ ਹੈ ਕਿ ਰੂਹ ਵਾਪਸ ਖੁਦਾ ਕੋਲ ਚਲੀ ਜਾਂਦੀ ਹੈ ਉਸ ਵੇਲੇ ਇਸ ਤੋਂ ਮੁਰਾਦ ਆਹ ਹੁੰਦੀ ਹੈ ਕਿ ਵਾਪਸ ਖੁਦਾਵੰਦ ਉਸ ਜ਼ਿੰਦਗੀ ਨੂੰ ਲੈ ਲੈਂਦਾ ਹੈ ਜਿਹੜੀ ਜ਼ਿੰਦਗੀ ਖੁਦਾ ਨੇ ਇਨਸਾਨ ਨੂੰ ਦਿੱਤੀ ਹੁੰਦੀ ਹੈ। ਸੋ ਯਾਦ ਰੱਖੋ ਕਿ ਇਨਸਾਨ ਮਿੱਟੀ ਨਾਲ ਬਣਾਇਆ ਗਿਆ, ਇਨਸਾਨ ਦੇ ਅੰਦਰ ਜਿਹੜਾ ਜ਼ਿੰਦਗੀ ਦਾ ਦਮ ਪਾਇਆ ਜਾਂਦਾ ਹੈ ਉਹ ਖੁਦਾ ਦਾ ਦਿੱਤਾ ਹੋਇਆ ਹੈ, ਅਤੇ ਜਦੋਂ ਖੁਦਾਵੰਦ ਉਸ ਜ਼ਿੰਦਗੀ ਦੇ ਦਮ ਨੂੰ ਵਾਪਸ ਲੈ ਲੈਂਦਾ ਹੈ, ਜਦੋਂ ਇਨਸਾਨ ਦਾ ਦਮ ਉਹਦੀ ਜਾਨ ਖਤਮ ਹੋ ਜਾਂਦੀ ਹੈ ਉਸ ਵੇਲੇ ਉਹ ਮਰ ਜਾਂਦਾ ਅਤੇ ਫਿਰ ਮਿੱਟੀ ਵਿੱਚ ਜਾ ਮਿਲਦਾ ਹੈ। ਅਤੇ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦਾ ਬੰਦਾ ਸੁਲੇਮਾਨ ਨਬੀ ਇਸ ਗੱਲ ਨੂੰ ਬਿਆਨ ਕਰਦਾ ਕਿ ਮੌਤ ਦੇ ਬਾਅਦ ਇਨਸਾਨ ਕਿਸ ਤਰ੍ਹਾਂ ਦਾ ਹੁੰਦਾ ਹੈ, ਮੌਤ ਦੇ ਬਾਅਦ ਇਨਸਾਨ ਕਿੱਥੇ ਜਾਂਦਾ ਹੈ, ਮੌਤ ਦੇ ਬਾਅਦ ਇਨਸਾਨ ਦੀ ਕਿਵੇਂ ਦੀ ਹਾਲਤ ਹੁੰਦੀ ਏ, ਇਸ ਗੱਲ ਨੂੰ ਬੜੇ ਵਾਜ਼ਿ ਤੌਰ ਨਾਲ ਖੁਦਾ ਦੇ ਬੰਦਾ ਸੁਲੇਮਾਨ ਨਬੀ ਨੇ ਬਿਆਨ ਕੀਤਾ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਵਾਇਜ਼ ਦੀ ਕਿਤਾਬ ਦੇ 3 ਬਾਬ ਦੀ 20 ਐਤ ਵਿੱਚ ਲਿਖਿਆ ਹੈ ਕਿ ਸਾਰੇ ਦੇ ਸਾਰੇ ਇੱਕ ਹੀ ਜਗ੍ਹਾ ਜਾਂਦੇ ਨੇ, ਸਾਰੇ ਦੇ ਸਾਰੇ ਖਾਕ ਤੋਂ ਨੇ ਅਤੇ ਸਾਰੇ ਦੇ ਸਾਰੇ ਫਿਰ ਖਾਕ ਵਿੱਚ ਜਾ ਮਿਲਦੇ ਨੇ। ਔਰ ਫਿਰ ਅਸੀਂ ਵਾਇਜ਼ ਦੀ ਕਿਤਾਬ ਦੇ 9 ਬਾਬ ਦੀ 5 ਐਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਜ਼ਿੰਦਾ ਜਾਣਦੇ ਨੇ ਕਿ ਉਹ ਮਰਨਗੇ, ਪਰ ਮੁਰਦੇ ਕੁਝ ਵੀ ਨਹੀਂ ਜਾਣਦੇ, ਉਹਨਾਂ ਦੇ ਲਈ ਕੁਝ ਅਜਰ ਨਹੀਂ ਹੈ ਕਿਉਂਕਿ ਉਹਨਾਂ ਦੀ ਯਾਦ ਜਾਂਦੀ ਰਹਿੰਦੀ ਹੈ। ਹੁਣ ਉਹਨਾਂ ਦੀ ਮੁਹੱਬਤ ਅਤੇ ਅਦਾਵਤ, ਹਸਦ ਸਭ ਕੁਝ ਨੇਸਤ ਹੋ ਗਿਆ ਅਤੇ ਤਾਂ ਅਬਦ ਉਹਨਾਂ ਸਾਰੇ ਕੰਮਾਂ ਦਾ ਜਿਹੜੇ ਦੁਨੀਆਂ ਵਿੱਚ ਕੀਤੇ ਜਾਂਦੇ ਨੇ ਉਹਦੇ ਵਿੱਚ ਉਹਨਾਂ ਦਾ ਕੋਈ ਹਿੱਸਾ ਨਹੀਂ ਹੈ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਇਨਸਾਨ ਮਰਨ ਦੇ ਬਾਅਦ ਖਾਕ ਵਿੱਚ ਜਾ ਮਿਲਦਾ ਹੈ, ਇਨਸਾਨ ਮਰਨ ਦੇ ਬਾਅਦ ਬਿਲਕੁਲ ਨੇਸਤ ਹੋ ਜਾਂਦਾ ਹੈ, ਯਾਨੀ ਕਿ ਖਤਮ ਹੋ ਜਾਂਦਾ ਹੈ। ਉਹਨਾਂ ਦੀ ਮੁਹੱਬਤ, ਅਦਾਵਤ, ਹਸਦ ਜੋ ਕੁਝ ਵੀ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਅਸੀਂ ਵੇਖਦੇ ਕਿ ਉਹਦੇ ਵਿੱਚ ਉਹਨਾਂ ਦਾ ਕੋਈ ਹਿੱਸਾ ਨਹੀਂ ਹੁੰਦਾ, ਉਹ ਇਸ ਦੁਨੀਆਂ ਤੋਂ ਬੇਖਬਰ ਹੁੰਦੇ ਨੇ ਕਿਉਂਕਿ ਉਹ ਜ਼ਿੰਦਾ ਹੀ ਨਹੀਂ ਹੁੰਦੇ। ਇਨਸਾਨ ਮੌਤ ਦੇ ਬਾਅਦ ਕਿਸੇ ਵੀ ਤਰ੍ਹਾਂ ਨਾਲ ਜ਼ਿੰਦਾ ਨਹੀਂ ਹੁੰਦਾ, ਬਲਕਿ ਇਨਸਾਨ ਮਰਨ ਦੇ ਬਾਅਦ ਖਤਮ ਹੋ ਜਾਂਦਾ ਹੈ। ਵਾਇਸ ਦੀ ਕਿਤਾਬ ਦੇ 9 ਬਾਬ ਦੀ 10 ਐਤ ਵਿੱਚ ਲਿਖਿਆ ਕਿ ਜਿਹੜਾ ਕੰਮ ਤੇਰਾ ਹੱਥ ਕਰਨ ਨੂੰ ਪਾਉਂਦਾ ਹੈ ਉਹਨੂੰ ਆਪਣੀ ਤਾਕਤ ਦੇ ਨਾਲ ਕਰ, ਕਿਉਂਕਿ ਪਤਾਲ ਵਿੱਚ ਯਾਨੀ ਕਿ ਕਬਰ ਵਿੱਚ ਜਿੱਥੇ ਤੂੰ ਜਾਣਾ ਹੈ ਨਾ ਉੱਥੇ ਕੰਮ ਹੈ, ਨਾ ਮਨਸੂਬਾ, ਨਾ ਇਲਮ ਅਤੇ ਨਾ ਹਿਕਮਤ। ਸੋ ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਜਿਹੜੇ ਲੋਕ ਇਸ ਦੁਨੀਆਂ 'ਚੋਂ ਚਲੇ ਜਾਂਦੇ ਨੇ, ਜਿਹੜੇ ਲੋਕ ਮਰ ਜਾਂਦੇ ਨੇ, ਉਹ ਮਰਨ ਦੇ ਬਾਅਦ ਫੌਰਨ ਨਾ ਤਾਂ ਆਸਮਾਨ 'ਤੇ ਜਾਂਦੇ ਨੇ ਨਾ ਹੀ ਪਤਾਲ ਵਿੱਚ ਜਾਂਦੇ ਨੇ ਤੇ ਨਾ ਹੀ ਜਹਨਮ ਵਿੱਚ ਜਾਂਦੇ ਨੇ। ਇਨਸਾਨ ਮਰਨ ਦੇ ਬਾਅਦ ਕਿਧਰੇ ਨਹੀਂ ਜਾਂਦਾ, ਸਿਰਫ ਉਹ ਖੁਦਾ ਦੇ ਕਲਾਮ ਦੇ ਮੁਤਾਬਿਕ ਕਬਰ ਵਿੱਚ ਦਫਨਾਇਆ ਜਾਂਦਾ ਹੈ। ਇਨਸਾਨ ਮਰਨ ਦੇ ਬਾਅਦ ਖਾਕ ਵਿੱਚ ਜਾ ਮਿਲਦਾ ਹੈ, ਕਿਉਂਕਿ ਉਹ ਖਾਕ ਤੋਂ ਲਿਆ ਗਿਆ ਸੀ। ਸਾਥੀਓ, ਸ਼ਾਇਦ ਤੁਸੀਂ ਆਹ ਸਵਾਲ ਕਰੋ ਕਿ ਅਗਰ ਰਾਸਤਬਾਜ਼ ਅਤੇ ਨਾਰਾਸਤ ਮਰਨ ਦੇ ਬਾਅਦ ਕਬਰ ਵਿੱਚ ਦਫਨਾਏ ਜਾਂਦੇ ਨੇ, ਖਾਕ ਵਿੱਚ ਜਾ ਮਿਲਦੇ ਨੇ, ਅਤੇ ਫਿਰ ਇਹਨਾਂ ਦੋਵਾਂ ਵਿੱਚ ਕੀ ਫਰਕ ਹੋਇਆ? ਰਾਸਤਬਾਜ਼ਾਂ ਦਾ ਅਤੇ ਨਾਰਾਸਤਾਂ ਦਾ ਅੰਜਾਮ ਤਾਂ ਇੱਕ ਵਰਗਾ ਹੀ ਹੈ। ਸਾਥੀਓ, ਇਹ ਗੱਲ ਯਾਦ ਰੱਖੋ ਕਿ ਰਾਸਤਬਾਜ਼ਾਂ ਦੇ ਲਈ ਜ਼ਿੰਦਾ ਉਮੀਦ ਪਾਈ ਜਾਂਦੀ ਹੈ, ਜਦਕਿ ਨਾਰਾਜ਼ ਲੋਕਾਂ ਦੇ ਲਈ, ਬਦਕਾਰ ਲੋਕਾਂ ਦੇ ਲਈ, ਜਿਹੜੇ ਤੋਬਾ ਨਹੀਂ ਕਰਦੇ, ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਦੇ ਲਈ ਕੋਈ ਜ਼ਿੰਦਾ ਉਮੀਦ ਨਹੀਂ ਪਾਈ ਜਾਂਦੀ। ਰਾਸਤਬਾਜ਼ ਲੋਕਾਂ ਦੇ ਲਈ ਆ ਜ਼ਿੰਦਾ ਉਮੀਦ ਪਾਈ ਜਾਂਦੀ ਹੈ ਕਿ ਅਗਰ ਉਹ ਮਰ ਵੀ ਜਾਣਗੇ ਪਰ ਉਹ ਮਸੀਹ ਵਿੱਚ ਜ਼ਿੰਦਾ ਰਹਿਣਗੇ। ਉਹ ਕਬਰਾਂ ਵਿੱਚ ਨੀਂਦ ਦੀ ਹਾਲਤ ਵਿੱਚ ਹੋਣਗੇ, ਸੁੱਤੇ ਹੋਏ ਹੋਣਗੇ, ਅਤੇ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਉਹ ਜ਼ਿੰਦਾ ਕੀਤੇ ਜਾਣਗੇ। ਯਿਸੂ ਮਸੀਹ ਖੁਦ ਉਹਨਾਂ ਨੂੰ ਜ਼ਿੰਦਾ ਕਰੇਗਾ। ਰਾਸਤਬਾਜ਼ ਲੋਕ ਹੀ ਯਿਸੂ ਮਸੀਹ ਦਾ ਹਵਾ ਵਿੱਚ ਉੱਡ ਕੇ ਇਸਤਕਬਾਲ ਕਰ ਸਕਣਗੇ, ਜਦਕਿ ਬਦਕਾਰ ਲੋਕ, ਗੁਨਾਹਗਾਰ ਲੋਕ, ਜਿਹੜੇ ਤੋਬਾ ਕੀਤੇ ਬਗੈਰ ਮਰ ਜਾਂਦੇ ਨੇ, ਜਿਹੜੇ ਯਿਸੂ ਮਸੀਹ ਨੂੰ ਕਬੂਲ ਕੀਤੇ ਬਗੈਰ ਇਸ ਦੁਨੀਆਂ 'ਚੋਂ ਚਲੇ ਜਾਂਦੇ ਨੇ, ਅਸੀਂ ਵੇਖਦੇ ਕਿ ਉਹ ਲੋਕ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਜ਼ਿੰਦਾ ਨਹੀਂ ਹੋਣਗੇ। ਸਾਥੀਓ, ਖੁਦਾ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਰਾਸਤਬਾਸ ਲੋਕਾਂ ਨੂੰ ਆਸਮਾਨ ਦੀ ਬਾਦਸ਼ਾਹਤ ਵਿੱਚ ਲੈ ਜਾਏਗਾ, ਜਦਕਿ ਬਦਕਾਰ ਲੋਕ ਆਪਣੇ ਗੁਨਾਹ ਦੀ ਸਜ਼ਾ ਪਾਣਗੇ। ਬਾਈਬਲ ਮੁਕੱਦਸ ਵਿੱਚ ਦੋ ਕਿਆਮਤਾਂ ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਸਾਥੀਓ ਯਾਦ ਰੱਖੋ ਕਿ ਕਿਆਮਤ ਦਾ ਮਤਲਬ ਹੈ ਜ਼ਿੰਦਾ ਕੀਤਾ ਜਾਣਾ, ਯਾਨੀ ਕਿ ਜੀ ਉੱਠਣਾ। ਪਹਿਲੀ ਕਿਆਮਤ ਰਾਸਤਬਾਜ਼ਾਂ ਦੀ ਕਿਆਮਤ ਹੋਏਗੀ, ਜਿਹੜੀ ਕਿ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਹੋਏਗੀ। ਯਿਸੂ ਮਸੀਹ ਦੀ ਦੂਜੀ ਆਮਦ 'ਤੇ ਸਿਰਫ ਰਾਸਤਬਾਜ਼ ਲੋਕ ਕਬਰਾਂ 'ਚੋਂ ਜ਼ਿੰਦਾ ਕੀਤੇ ਜਾਣਗੇ, ਜਦਕਿ ਦੂਜੀ ਕਿਆਮਤ ਹਜ਼ਾਰ ਸਾਲਾਂ ਜ਼ਮਾਨੇ ਦੇ ਬਾਅਦ ਹੋਏਗੀ, ਅਤੇ ਆਹ ਕਿਆਮਤ ਬਦਕਾਰਾਂ ਦੇ ਲਈ ਹੋਏਗੀ। ਉਸ ਵੇਲੇ ਬਦਕਾਰ ਜ਼ਿੰਦਾ ਹੋਣਗੇ ਅਤੇ ਉਹ ਆਪਣੇ ਗੁਨਾਹ ਦੀ ਸਜ਼ਾ ਪਾਣਗੇ, ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਏਗਾ। ਸਿਰਫ ਰਾਸਤਬਾਜ਼ ਲੋਕ ਅਬਦੁਲਾਬਾਦ ਖੁਦਾਵੰਦ ਆਪਣੇ ਖੁਦਾ ਦੇ ਨਾਲ ਰਹਿਣਗੇ। ਅਤੇ ਇਹਨਾਂ ਗੱਲਾਂ ਦਾ ਜ਼ਿਕਰ ਸਾਨੂੰ ਮੁਕਾਸ਼ਵਾ ਦੀ ਕਿਤਾਬ ਦੇ 20 ਬਾਬ ਵਿੱਚ ਪੜ੍ਹਨ ਨੂੰ ਮਿਲਦਾ ਹੈ। ਸਾਥੀਓ, ਅਗਰ ਅੱਜ ਅਸੀਂ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਾਂਗੇ, ਅਗਰ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਇਸ ਦੁਨੀਆਂ ਵਿੱਚ ਗੁਜ਼ਾਰਾਂਗੇ, ਰਾਸਤਬਾਜ਼ੀ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਬਸਰ ਕਰਾਂਗੇ, ਤਾਂ ਫਿਰ ਯਕੀਨਨ ਸਾਨੂੰ ਜ਼ਿੰਦਾ ਉਮੀਦ ਹਾਸਿਲ ਹੋਏਗੀ। ਪਰ ਅਗਰ ਅਸੀਂ ਤੋਬਾ ਨਾ ਕਰਾਂਗੇ, ਇਸ ਮਸੀਹ ਕੋਲੋਂ ਆਪਣੇ ਗੁਨਾਹਾਂ ਦੀ ਮਾਫ਼ੀ ਨਾ ਮੰਗਾਂਗੇ, ਅਗਰ ਅਸੀਂ ਉਹਨੂੰ ਕਬੂਲ ਨਹੀਂ ਕਰਾਂਗੇ, ਅਗਰ ਅਸੀਂ ਆਪਣੇ ਗੁਨਾਹਾਂ ਵਿੱਚ ਹੀ ਜ਼ਿੰਦਗੀ ਗੁਜ਼ਾਰਦੇ ਰਹਾਂਗੇ, ਤਾਂ ਫਿਰ ਯਾਦ ਰੱਖੋ ਕਿ ਅਸੀਂ ਆਪਣੇ ਗੁਨਾਹਾਂ ਦੀ ਸਜ਼ਾ ਪਾਵਾਂਗੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਗੁਨਾਹ ਦੀ ਮਜ਼ਦੂਰੀ ਮੌਤ ਹੈ, ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ। ਪਰ ਸਾਥੀਓ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੋਬਾ ਤੱਕ ਨੌਬਤ ਚਾਹੁੰਦਾ ਹੈ। ਸੋ ਅੱਜ ਹਰ ਇੱਕ ਕੋਲ ਆ ਮੌਕਾ ਹੈ ਕਿ ਉਹ ਆਪਣੇ ਗੁਨਾਹਾਂ ਤੋਂ ਤੋਬਾ ਕਰਕੇ ਯਿਸੂ ਮਸੀਹ ਨੂੰ ਕਬੂਲ ਕਰੇ, ਉਹਦੇ ਕਲਾਮ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਮੌਤ ਦੇ ਬਾਅਦ ਖੁਦਾ ਦੀ ਯਾਦ ਨਹੀਂ ਹੁੰਦੀ। ਮੌਤ ਦੇ ਬਾਅਦ ਕੋਈ ਵੀ ਖੁਦਾ ਨੂੰ ਯਾਦ ਨਹੀਂ ਕਰ ਸਕਦਾ, ਤੋਬਾ ਨਹੀਂ ਕਰ ਸਕਦਾ। ਕਬਰ ਵਿੱਚ ਕੌਣ ਖੁਦਾ ਦੀ ਸ਼ੁਕਰਗੁਜ਼ਾਰੀ ਕਰੇਗਾ? ਸੋ ਇਸ ਗੱਲ ਨੂੰ ਹਮੇਸ਼ਾ ਜ਼ਿਹਨ ਵਿੱਚ ਰੱਖੋ ਕਿ ਜਦੋਂ ਤੱਕ ਅਸੀਂ ਜ਼ਿੰਦਾ ਵਾਂ, ਸਾਡੇ ਕੋਲ ਮੌਕਾ ਹੈ ਕਿ ਅਸੀਂ ਤੋਬਾ ਕਰ ਸਕੀਏ, ਖੁਦਾ ਦੀ ਤਾਜ਼ੀਮ ਕਰ ਸਕੀਏ, ਉਹਦੀ ਇਬਾਦਤ ਕਰ ਸਕੀਏ। ਮੌਤ ਦੇ ਬਾਅਦ ਸਾਡੇ ਕੋਲ ਕੋਈ ਮੌਕਾ ਨਹੀਂ ਹੋਏਗਾ, ਕਿਉਂਕਿ ਮੌਤ ਦੇ ਬਾਅਦ ਇਨਸਾਨ ਵਾਪਸ ਖਾਕ ਵਿੱਚ ਜਾ ਮਿਲਦਾ ਹੈ, ਇਨਸਾਨ ਬਿਲਕੁਲ ਖਤਮ ਹੋ ਜਾਂਦਾ ਹੈ। ਸੋ ਸਾਥੀਓ, ਆਓ ਅੱਜ ਅਸੀਂ ਸਾਰੇ ਆਪਣੇ ਜ਼ਿੰਦਗੀਆਂ 'ਤੇ ਗੁਰੂ ਖੋਸ ਕਰੀਏ, ਆਪਣੇ ਆਪ ਨੂੰ ਮਸੀਹ ਦੇ ਹਵਾਲੇ ਕਰੀਏ, ਖੁਦਾ ਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਉਤਾਰੀਏ, ਇਸ ਕਲਾਮ ਦੇ ਮੁਤਾਬਿਕ ਅਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਅਸੀਂ ਜ਼ਿੰਦਾ ਰਹਿੰਦੇ ਹੋਇਆਂ ਖੁਦਾ ਦੇ ਨਾਮ ਨੂੰ ਜਲਾਲ ਦੇ ਸਕੀਏ। ਅਸੀਂ ਅੱਜ ਹੀ ਯਿਸੂ ਮਸੀਹ ਨੂੰ ਕਬੂਲ ਕਰਕੇ ਆਪਣੇ ਗੁਨਾਹਾਂ ਤੋਂ ਨਿਜਾਤ ਹਾਸਲ ਕਰੀਏ। ਅੱਜ ਹੀ ਅਸੀਂ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਜਾਨ ਦੇਣ ਤੱਕ ਖੁਦਾ ਦੇ ਨਾਲ ਵਫ਼ਾਦਾਰ ਰਹਾਂਗੇ, ਤਾਂ ਕਿ ਅਸੀਂ ਯਿਸੂ ਮਸੀਹ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ। ਅੱਜ ਸਾਡੇ ਕੋਲ ਮੌਕਾ ਹੈ ਕਿ ਅਸੀਂ ਤੋਬਾ ਕਰਕੇ ਆਪਣੀ ਜ਼ਿੰਦਗੀ ਖੁਦਾ ਵਿੱਚ ਗੁਜ਼ਾਰੀਏ, ਕਿਉਂਕਿ ਮੌਤ ਦੇ ਬਾਅਦ ਸਾਡੇ ਕੋਲ ਕੋਈ ਮੌਕਾ ਨਾ ਹੋਏਗਾ। ਸੋ ਸਾਥੀਓ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਖੁਦਾ ਨੂੰ ਦਿੰਦੇ ਹੋਇਆਂ ਆਪਣੇ ਆਪ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰੋ, ਉਹਦੇ ਰਾਹਾਂ 'ਤੇ ਚੱਲੋ, ਇਸ ਜ਼ਿੰਦਗੀ ਵਿੱਚ ਖੁਦਾ ਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਵੋ ਤਾਂ ਕਿ ਤੁਸੀਂ ਯਿਸੂ ਮਸੀਹ ਵਿੱਚ ਜ਼ਿੰਦਾ ਉਮੀਦ ਪਾ ਸਕੋ। ਕਿਉਂਕਿ ਜਿਹੜਾ ਕੋਈ ਵੀ ਯਿਸੂ ਮਸੀਹ ਨੂੰ ਕਬੂਲ ਕਰੇਗਾ, ਉਹਦੇ 'ਤੇ ਇਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਆਪਣੇ ਸਿਰ ਨੂੰ ਝੁਕਾਈਏ ਅਤੇ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜਾ ਕਿ ਤੂੰ ਸਾਡੇ ਨਾਲ ਕਰਨਾ ਹੈ। ਇਹ ਖੁਦਾ, ਅੱਜ ਦੇ ਕਲਾਮ ਦੇ ਵਸਿਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ ਅਤੇ ਇਹ ਖੁਦਾਵੰਦ ਸਾਡੇ 'ਤੇ ਆਪਣਾ ਫਜ਼ਲ ਕਰ ਤਾਂ ਕਿ ਅਸੀਂ ਤੇਰੇ ਕਲਾਮ ਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਇਹ ਖੁਦਾਵੰਦ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ ਬਰਕਤ ਪਾ, ਰੁਪਏ ਪੈਸੇ ਵਿੱਚ ਬਰਕਤ ਪਾ, ਇਹਨਾਂ ਦੇ ਘਰ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ, ਤਾਂ ਕਿ ਆ ਲੋਕ ਤੇਰੇ ਵਿੱਚ ਕਾਇਮ ਉਹ ਦਾਇਮ ਰਹਿੰਦੇ ਹੋਏ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣ। ਇਹ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੋਫੀਕ ਅਤਾ ਫਰਮਾ। ਆ ਸਭ ਕੁਝ ਮੰਗ ਲੈਂਦੇ ਹਾਂ ਤੇਰੇ ਪਿਆਰੇ ਬੇਟੇ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ। ਆਮੀਨ।
ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ, ਜਾਤਾ ਜਾਵੇ, ਸਭ ਕੌਮਾਂ ਵਿੱਚ ਤੇਰੀ ਮੁਕਤੀ ਸਾਫ ਪੁਛਾਣੀ ਜਾਵੇ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਅੰਦਰ ਖੁਸ਼ੀ ਮਨਾਵਣ ਤੇਰੀ, ਖੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸ ਸਤਿਗਾਵਣ ਤੇਰੀ, ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਬਖਾਵੇ, ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ, ਹੋਵੇਗੀ ਹੁਣ ਧਰਤੀ ਉੱਤੇ ਪੈਦਾ ਬਚੇਰੀ, ਬਰਕਤ ਆਪ ਬਨੇਰੀ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਾਬਾ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਰਬ ਸਾਡਾ ਧਰਤੀ ਦੇਖਣਾ ਰੇ ਬਰਕਤ ਦੇਵੇ ਰਬ ਸਾਡਾ ਧਰਤੀ ਦੇਖਣਾ ਰੇ ਤੂੰ ਬਣ ਗਏ ਸਭ ਲੋਕ ਖੁਦਾ ਤੋਂ ਮੰਨਣ ਗੇ ਡਰ ਸਾਰੇ ਸਾਡੇ ਉੱਤੇ ਆਪਣਾ ਰਹਿਣ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਸਾਥੀਓ ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।